ਕਿਉਂ ਪਈ ਸੁਣ ਬਚ ਲਖ ਸ਼ਰਦਾ ਜੇ ਗਾਦੀ ਮੁਨੀ ਪ੍ਰਸੰਨਤਾ ਦਿੱਕੈ ਬਾਦੀ ਕਹਿਣ ਲੱਗਿਓ ਮੈਂ ਪਰਖਤ ਨੀਕੇ ਅਹੋ ਬਾਲ ਤਵ ਸ਼ਰਦਾ ਹੀ ਕੇ ਇਸ ਕਲਿਆਣ ਪੰਥ ਲਖ ਤੋ ਤਵ ਜਨਨੀ ਪਾਕਿਓ ਸ਼ੁਭ ਜੋ
ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰੀਬ ਨੂੰ ਆਜ ਅੰਤਰਜਾਮੀ ਸੱਚੇ ਪਾਤਸ਼ਾਹ ਪਤਾਂ ਨੂੰ ਪਾਵਨ ਕਰਨ ਵਾਲੇ ਨੀਚੋਂ ਉੱਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ। ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਰਨਾਂ ਚ ਹਾਜ਼ਰੀਆਂ ਭਰ ਰਹੀ ਗੁਰੂ ਖਾਲਸਾ ਸਾਧ ਸੰਗਤ ਬਹੁਤ ਵਡਭਾਗੇ ਹੋ ਜੋ ਗੁਰੂ ਇਤਿਹਾਸ ਦੀ ਲੜੀਵਾਰ ਕਥਾ ਬੜੇ ਪ੍ਰੇਮ ਨਾਲ ਹਰ ਰੋਜ਼ ਸ਼ਰਵਣ ਕਰ ਰਹੇ ਹੋ। ਗੁਰੂ ਪੰਚਮ ਪਾਤਸ਼ਾਹ ਜੀ ਦਾ ਬਚਨ ਹੈ ਸਤ ਬਲਿਹਾਰੀ ਤਿੰਨਾਂ ਜੇ ਸੁਣ ਤੇ ਹਰ ਕਥਾ ਸੌ ਵਾਰੀ ਲੱਖ ਵਾਰੀ ਕਰੋੜ ਵਾਰੀ ਕੁਰਬਾਨ ਜਾਈਏ ਜਿਹੜੇ ਮਹਾਰਾਜ ਦੀ ਕਥਾ ਸੁਣਦੇ ਨੇ ਕਿਉਂਕਿ ਕਥਾ ਸੁਣਤ ਮਲ ਸਗਲੀ ਖੋਵੈ। ਕਥਾ ਸੁਣਨ ਨਾਲ ਬੰਦੇ ਦੀ ਮੈਲ ਅੰਤਸ਼ਕਰਨ ਦੀ ਜਿਹੜੀ ਹੈ ਰਾਗ ਦੁਐਸ਼ ਦੀ ਉਹ ਸਾਰੀ ਉਤਰ ਜਾਂਦੀ ਹੈ ਤੇ ਮਨ ਸ਼ੁੱਧ ਨਿਰਮਲ ਪਵਿੱਤਰ ਹੋ ਜਾਂਦਾ ਹੈ। ਬੜੇ ਪ੍ਰੇਮ ਨਾਲ ਆਪ ਜੀ ਕਥਾ ਸ਼ਰਵਣ ਕਰ ਰਹੇ ਧਰੂਪ ਭਗਤ ਮਾਂ ਮਤਰੇਈ ਦਾ ਚੰਡਿਆ ਹੋਇਆ ਆਪਣੀ ਮਾਂ ਕੋਲ ਆਇਆ ਤੇ ਮਾਂ ਨੂੰ ਰੋਂਦਿਆਂ ਰੋਂਦਿਆਂ ਪੁੱਛਿਆ ਤੂੰ ਸਵਾਣੀ ਹੈ ਕਿ ਸਰੀਤਾ। ਮਾਂ ਰਾਣੀ ਹੈ ਕਿ ਨਕਰਾਣੀ ਹੈ? ਕਹਿਣ ਲੱਗੀ ਸਵਾਣੀ ਹਾਂ ਜਨਮ ਦੀ। ਜਨਮ ਤਾਂ ਰਾਜਿਆਂ ਦੇ ਘਰ ਲਿਆ ਤੇ ਵਿਆਹੀ ਵੀ ਰਾਜਿਆਂ ਦੇ ਘਰ ਗਈ। ਹੈ ਤਾਂ ਮੈਂ ਮਾਂ ਰਾਣੀ ਹਾਂ ਪਰ ਨਾਮ ਨਾ ਭਗਤੀ ਕਰਮ ਦ੍ਰਿੜੀਤਾ। ਪਰਮੇਸ਼ੁਰ ਦੀ ਭਗਤੀ ਨਹੀਂ ਕੀਤੀ, ਨਾਮ ਨਹੀਂ ਜਪਿਆ, ਜਿਸ ਕਰਕੇ ਅੱਜ ਮੇਰੇ ਨਾਲ ਆਹ ਹਾਲ ਹੋ ਰਿਹਾ, ਇਹ ਮੇਰੀ ਦਸ਼ਾ ਬਣੀ ਹੋਈ ਹੈ। ਮਾਂ ਦਾ ਉਪਦੇਸ਼ ਲੈ ਕੇ ਮਾਂ ਨੂੰ ਪੁੱਛ ਕੇ ਕਿ ਕਿਸ ਉਦਮ ਤੇ ਰਾਜ ਨੇੜੇ ਸ਼ਤਰੂ ਤੇ ਸਭ ਹੋਵਣ ਨੀਤਾ, ਇਹ ਮਾਂ ਰਾਜ ਕਿਵੇਂ ਮਿਲਦਾ? ਉਹ ਵੀ ਇਹੋ ਜਿਹਾ ਰਾਜ ਜਿਹਦੇ ਚ ਵੈਰੀ ਕੋਈ ਨਾ ਹੋ, ਕਿਉਂਕਿ ਰਾਜਿਆਂ ਦੇ ਵੈਰੀ ਬੜੇ ਹੁੰਦੇ ਨੇ। ਰਾਜਾ ਵੀ ਹੋਵੇ ਤੇ ਉਹਦਾ ਵੈਰੀ ਕੋਈ ਨਾ ਹੋਵੇ ਬੜੀ ਮੁਸ਼ਕਲ। ਮੈਂ ਰਾਜ ਵੀ ਚਾਹੁੰਦਾ ਤੇ ਚਾਹੁੰਦਾ ਵੀ ਲੇਹ ਕੰਟਕ ਰਾਜ। ਲੇਹ ਕੰਟਕ ਰਾਜ ਪੁੰਚ ਤੂੰ, ਗੁਰੂ ਗ੍ਰੰਥ ਸਾਹਿਬ ਵਿੱਚ ਲੇਹ ਕੰਟਕ ਰਾਜ ਦਾ ਜ਼ਿਕਰ ਆਇਆ ਹੈ। ਲੇਹ ਕੰਟਕ ਰਾਜ ਹੈ ਜਿਹਦੇ ਚ ਕੋਈ ਵੈਰੀ ਨਹੀਂ, ਅਬ ਚਲ ਰਾਜ ਹੈ ਜਿਹੜਾ ਖਤਮ ਨਹੀਂ ਹੁੰਦਾ। ਮਾਂ ਨੇ ਆਖਿਆ ਪੁੱਤਰ ਉਹ ਤਾਂ ਫਿਰ ਨਾਮ ਜਪ ਕੇ ਹੀ ਮਿਲਦਾ, ਪਰਮੇਸ਼ਰ ਆਰਾਧੀ ਹੈ ਜਿੱਥੋਂ ਹੋਈ ਹੈ ਪਤਤ ਪੁਨੀਤਾ, ਬਾਹਰ ਚੱਲਿਆ ਕਰਨ ਤਪ ਮਨ ਬੈਰਾਗੀ ਹੋਏ ਅਤੀਤਾ। ਜਿੰਨਾ ਚਿਰ ਬੈਰਾਗ ਨਹੀਂ ਹੁੰਦਾ ਠੋਕਰ ਨਹੀਂ ਵੱਜਦੀ ਉਹਨਾਂ ਚਿਰ ਕੋਈ ਤਪ ਨਹੀਂ ਕਰਦਾ। ਘਰ ਛੱਡਣਾ ਪਰਿਵਾਰ ਛੱਡਣਾ ਬੜਾ ਔਖਾ ਹੈ। ਬਾਲਕ ਧਰੂ ਨੂੰ ਬੈਰਾਗ ਹੋਇਆ ਘਰੋਂ ਨਿਕਲਿਆ ਰਸਤੇ ਚ ਨਾਰਦ ਜੀ ਮਿਲੇ, ਕਹਿਣ ਲੱਗੇ ਪੁੱਤਰ ਤੇਰੀ ਉਮਰ ਜੰਗਲਾਂ ਚ ਰਹਿਣ ਦੀ ਨਹੀਂ, ਵਾਪਸ ਚਲਾ ਜਾ। جنگل دے وچ شیر چیتے بگیاڑ بڑیاں دکھ دائی بھینکر روحاں اور بھکھے پیاسے رہنا پیندا میہ کنی سر تے سہنا پیندا اتھے مخملی سیجاں نہیں اتھے سونے دے محل نہیں اتھے کھان نو ودیا کھانے نہیں جنگل دے سارے دکھ سنائے پر ترو کہن لگا گردیو ہمیں ترتی پلٹ جاوے میرا ارادہ نہیں بدل سکتا کچھ بھی ہو جاوے میں مر جاواں بے شک مر جاواں مرنا قبول ہے پر پیچھے مڑنا قبول نہیں ہے پاچھے پاؤں نہ دیجیے آگے ہوئے سو ہوں پیر پیچھے نہیں کرنا اگے جو ہوئے گی ویکھی جائے درڑ نشچا دیکھ کے نارد جی پرسن ہوئے کہنے لگے بیٹا میں بھی تینوں پرکھ رہا سی کیوں شوق نال کئی چالاں مار لیندے نے پر جدوں دریا ترنا پوے پھر پیچھا مڑ آندے نے اوکھا مار گئے کھنیوں چکھی واروں نکی ایت مار کے جانا اس راہ دے ترنا فقیری دور ہے جنی اچھی کھجور ہے چڑھ گیا تے پیئیں گا پریم رس ڈگ پیا تے چکنا چور ہے اوکھی کھیڑ ہے پر تیری جو دلیری ہے تیرا جو ارادہ ہے تیری جو نیت ہے وہ دس رہی ہے تو کسے منزل تے پہنچ رہا ہے چل میں تینوں رستہ دستا تیرا مارگ درشن بن واسطے کا کال پرکھ نے مینوں بھیجیا کیونکہ جو کچھ ہو رہا ہے حکم دے اندر ہو رہا ہے حکم دے اندر سب کو باہر حکم نہ کوئے حکم دے انکار دا تینوں اپدیش دینا ہے سو نارد جی پرسن ہو گئے نے جدوں گرو پرسن ہو جاوے نا پھر سکھ دے راہ دیاں ساریاں مشکلاں دور ہو جاندیاں مشکلاں انہاں چر نے جنہاں چر گرو نہیں خوش ہوندا جے گرو خوش ہو گیا بس سب کچھ ٹھیک ٹھاک پیار نال سنو ساری سنگت آکھو جی ستنام
شری ہرے گرو صاحب جیو
ستنام
شری ہرے گرو صاحب جیو جو پئی سن بچ لگ چڑھدا جے گاڈی منی پرسنتا اد کہ باٹے
شردا وشواس دیکھ کے بچے دی اڈولتا دیکھ کے منی پرسن ہو گئے نارد منی بھگتی کرن والے جو سب تو پہلا آندے ہیں اسی کر کے گرو گرنتھ صاحب وچ بھگت ناردی شبد آیا ہے بھگت ناردی ہردے نہ آئی کاش پوچھتا دینا کہ پکھنڈی لوگ بھگتی کا لباس تو پا لیندے نے پر جیڑی نارد جی نے گل دسی ہے بھگتی بارے وہ نہیں کر سکتے نارد منی نے بھگتی کا گرنتھ لکھا ہے نارد کا گرنتھ ہے اس نو پنچ راتر کہندے ہیں بھگتی دے سوتر اودے وچ لکھے گئے ہیں جویں ویدانت دے سوتر برہم سوتر وچ لکھے گئے ہیں جویں یوگ دے سوتر پتنجلی جی نے لکھے ہیں جویں نیائے دے سوتر گوتم رشی نے لکھے ہیں جویں سانکھ دے سوتر کپل منی نے لکھے ہیں جویں کام سوتر واتسائن جی نے لکھیا ہے جویں بھگتی سوتر نارد منی نے لکھیا ہے مہاراج گرو گرنتھ صاحب وچ بھگتی کہندی ہے کہ جو کچھ بھگتی سوتر وچ نارد منی نے سانوں دسیا سی اسی سنیا ہی نہیں भगत नारदी हृदय न आई, काश कूश तन दीना, राग रागनी देव होए बैठा, उन हर पै क्या लीना, पर्यो काल सब जग ऊपर, महे लिखे परम ज्ञानी, को कबीर जन पे खालसे, प्रेम भगत जेहे जानी। विरले हन जिन्हां ने प्रेमा भगती नूं समझिया, भगती दा निवास दुनिया पाई फिरदी है, पर जिथे नारद जी उठ के गल करदे ने भगती दी, उथे पहुंचना मुश्किल है। नारद दा अठे पैर दा जाप है, लगातार हजारां लखां करोड़ां युग बीत गए ने, साल नहीं युग, करोड़ां युग बीत गए ने, नारद दा जाप चल रहा है, भज मन नारायण नारायण नारायण, तुरद्या भी फिरद्या भी हर वेले उन्होंने इको ही जाप। यह गल करनी कोई सौखी जी नहीं है। असी नारद का एक पक्ष ले लेने भी नारद मुनि लाई बुझाई बड़ी करता है, लाई बुझाई की तो ड्यूटी लगी से उदी, क्योंकि वड्डा काम जेड़ा है ना लाई बुझाई का हर कोई नहीं कर सकता, इहदे वास्ते भी बड़ा तजर्बा चाहिदा। अनाड़ी बंदा फस जांदा उसे वेले भी तू लाई बुझाई कर रहे हैं, तजर्बेकार लाई बुझाई करके आ जांदा, उहदा पता ही नहीं लगता की कर गया। ते नारद मुनि ये काम कर सकता सी, तां काल पुरख ने आख्या दुनिया का सिस्टम चलाना है, लाई बुझाई बिना दुनिया का काम नहीं चलता। ते नारद नूं आख्या भी तू साडा भगत है, साडे आखे काम कर, तू लाई बुझाई का काम संभाल लै। उन्हें आख्या जो अकाल पुरख का हुक्म है मनना ही पैना, तो वो ड्यूटी उन्हां दी लगी हुई है, तां वो काम करते। वैसे सब तो वड्डे भगत नारद मुनि हैं, भगतों चो श्रेष्ठ भगत नारद मुनि हैं। ये ड्यूटी है जेड़ी जेड़ी ड्यूटी किसी नूं अकाल पुरख ने देनी उन्हूं करनी पैनी है, क्योंकि सब तो वड्डा राजा अकाल पुरख है। वो जो कुछ करांदा दुनिया के भले लई करांदा, इस गल नूं ज्ञानी पुरश समझदे है, शंकावादी नहीं समझ सकते। सो लाई बुझाई करके नारद की निंदा कर देंदे ने कई लोग। महाराज सच्चे पातशाह जी ने उन्हूं भगतां विच गिणिया है, ध्रुव का गुरु सी, जे ध्रुव एडा वड्डा तो उहदा गुरु भी तो वड्डा ही होवेगा। ते कहण लगा भी बच्चा तेरी श्रद्धा वेख लई है, तेरा विश्वास वेख लिया है।
कहने लग्यो मैं परखत नी के, ओ बाल तब श्रद्धा के।
नारद जी कह लगे मैं तो तेन परख रहा सी, तेन डरा रहा सी भी कि डोलन वाला तो नहीं, पर तू अडोल है, तेरी श्रद्धा पक्की है, तेरा विश्वास मजबूत है, जाके मन विश्वास प्रब आया, तत् ज्ञान इस मन प्रगटाया, जिनू विश्वास है ओनू प्राप्ति होनी होनी है।
इस कल्याण पंच लग जो तब जननी भाग्यो युग जो।
और बेटा जेड़ा तेरी मां ने तेन राह दसिया वह भी तेरे कल्याण वास्ते दसिया, तेरी मां ने तेन दसिया कि राज ते सुख ते आनंद ते खुशियां ते खेड़े प्रभु की भगती नाल मिलते ने। पुत्रे सच है, दुनिया के सारे सुख भगतों के चरणों च आ जाते हैं। माया दासी भगतों की कार कमावे, माया दासी बन के भगतों के चरण चुमदी है।
श्री करतार सकल गुण खाने ताको सेवो मन कर्म बानी।
बेटा सारिया गुणा की खान सारे सुखा का खजाना परमेश्वर है, मन करके वचन करके कर्म करके तुसी श्री करतार जी की सेवा करो। करतार का नाम जपो,
धर्म अर्थ काम पुन मुखा पायो चै जे
मन बिन दुखा।
ਨਰ ਬਿਨ ਦੁਖਾ।
ਜਿਹੜਾ ਬੰਦਾ ਧਰਮ ਅਰਥ ਕਾਮ ਮੋਕਸ਼ ਚਾਰਾਂ ਵਿੱਚੋਂ ਕੋਈ ਵੀ ਪਦਾਰਥ ਪਾਉਣਾ ਚਾਹੁੰਦਾ, ਚਾਰੇ ਹੀ ਪਦਾਰਥ ਇਕੱਠੇ ਪਾਉਣੇ ਚਾਹੁੰਦਾ, ਕਿਉਂਕਿ ਧਰਮ ਅਰਥ ਕਾਮ ਤੇ ਮੋਕਸ਼ ਇਹ ਚਾਰ ਹੀ ਪਦਾਰਥ ਹਨ।
ਸੋ ਇੱਕ ਬਾਸ ਦੇਵ ਕੀ ਸ਼ਰਨਾ ਪਰਪੇ ਉਪਾਵਨਾ ਤੋਂ ਪਰਨਾ।
ਉਹ ਚਾਰੇ ਪਦਾਰਥ ਪ੍ਰਭੂ ਦੀ ਸ਼ਰਨ ਵਿੱਚ ਹਨ। ਜਿਹੜਾ ਮਹਾਰਾਜ ਦੀ ਸ਼ਰਨ ਜਾਂਦਾ ਹੈ ਪਰਮੇਸ਼ਰ ਉਹਨੂੰ ਚਾਰੇ ਪਦਾਰਥ ਦੇ ਦਿੰਦਾ। ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾਂ ਕੀ ਸੇਵਾ ਲਾ। ਪ੍ਰਭੂ ਦੀ ਸ਼ਰਨ ਵਿੱਚ ਜਾ ਕੇ ਚਾਰੇ ਪਦਾਰਥ ਮਿਲ ਜਾਂਦੇ ਨੇ।
ਅਬ ਮਧੁਬਨ ਜਮਨਾ ਤੱਕ ਜਾਈ ਜਥਾ ਜੋਗ ਆਸਨ ਕੋ ਲਾਏ।
ਜਾ ਬੇਟਾ ਹੁਣ ਮੈਂ ਤੈਨੂੰ ਜਗ੍ਹਾ ਦੱਸਦਾ ਹਾਂ ਜਿਹੜੀ ਤਪੱਸਵੀਆਂ ਦੀ ਜਗ੍ਹਾ ਜਿਹੜੀ ਤੇਰੇ ਵਾਸਤੇ ਅਕਾਲ ਪੁਰਖ ਨੇ ਨਿਸ਼ਚਿਤ ਕੀਤੀ ਹੈ ਉਹ ਹੈ ਜਮਨਾ ਦੇ ਕੰਢੇ ਤੇ ਮਧੂਬਨ, ਜਿਹੜੇ ਜੀਟੀ ਰੋਡ ਰਾਹੀਂ ਬਾਏ ਰੋਡ ਦਿੱਲੀ ਜਾਂਦੇ ਨੇ, ਕਰਨਾਲ ਟੱਪ ਕੇ ਅੱਗੇ ਮਧੂਬਨ ਆ ਜਾਂਦਾ ਹੈ। ਮਧੂਬਨ ਦੇ ਵਿੱਚ ਹਰਿਆਣਾ ਪੁਲਿਸ ਦਾ ਟ੍ਰੇਨਿੰਗ ਸੈਂਟਰ ਵੀ ਹੈ, ਉਸ ਤੋਂ ਅੱਗੇ ਪਾਣੀ ਪਾਤਾ ਹੈ। ਮਧੂਬਨ ਸੜਕ ਤੋਂ ਆਪਾਂ ਜਦੋਂ ਜਾਂਦੇ ਹਾਂ ਜੀਟੀ ਰੋਡ ਤੋਂ ਤੇ ਖੱਬੇ ਪਾਸੇ ਥੋੜੀ ਦੂਰੀ ਤੇ ਜਮਨਾ ਵਗਦੀ ਹੈ। ਅੱਜ ਤੋਂ ਕਰੋੜਾਂ ਸਾਲ ਪਹਿਲਾਂ ਲੱਖਾਂ ਸਾਲ ਪਹਿਲਾਂ ਇਹ ਮਧੂਬਨ ਬਹੁਤ ਹੀ ਸੁਹਾਵਣਾ ਬਨ ਸੀਗਾ। ਇੱਥੇ ਆਬਾਦੀ ਨਹੀਂ ਸੀ, ਜਮਨਾ ਦਾ ਕੰਢਾ ਸੀ, ਦਰਿਆ ਵਗਦਾ ਸੀ ਤੇ ਨੀਲਾ ਨੀਲਾ ਜਮਨਾ ਦਾ ਸਵੱਛ ਪਾਣੀ 12 ਮਹੀਨੇ ਵਗਦਾ ਰਹਿੰਦਾ ਸੀ। ਤਪੱਸਵੀਆਂ ਸਾਧੂਆਂ ਨੂੰ ਪਾਣੀ ਪੀਣ ਵਾਸਤੇ ਤੇ ਦਰਖਤਾਂ ਦੇ ਬੰਨ ਦੇ ਫਲ ਖਾਣ ਵਾਸਤੇ ਮਿਲਦੇ ਸਨ। ਮਧੂਬਨ ਦੇ ਵਿੱਚ ਬੇਅੰਤ ਸਾਧੂ ਤਪੱਸਿਆ ਕਰਦੇ ਸਨ। ਨਾਰਦ ਮੁਨੀ ਕਹਿਣ ਲੱਗੇ ਜਾ ਜਮਨਾ ਦੇ ਕੰਢੇ, ਉਦੋਂ ਕਰਨਾਲ ਨਹੀਂ ਸੀ ਬਣਿਆ, ਉਦੋਂ ਪਾਣੀਪਤ ਵੀ ਨਹੀਂ ਸੀ ਬਣਿਆ, ਉਦੋਂ ਦਿੱਲੀ ਵੀ ਸ਼ਾਇਦ ਨਹੀਂ ਸੀ ਬਣੀ। ਇਹ ਉਸ ਤੋਂ ਵੀ ਪਹਿਲੀ ਦੀਆਂ ਗੱਲਾਂ ਹਨ, ਸਤਜੁਗ ਦੀਆਂ ਆਦਿ ਕਾਲ ਦੀਆਂ ਗੱਲਾਂ ਹਨ। ਪਰ ਮਧੂਬਨ ਸੀ ਉਦੋਂ ਵੀ। ਮਧੂਬਨ ਦੇ ਵਿੱਚ ਜੰਗਲ ਦੇ ਵਿੱਚ ਚਲਾ ਜਾ, ਉੱਥੇ ਜਮਨਾ ਦਾ ਕੰਢਾ ਨਿਰਮਲ ਪਾਣੀ ਪੀਣ ਨੂੰ, ਉੱਥੇ ਜਾ ਕੇ ਭਗਵਾਨ ਦੀ ਭਗਤੀ ਕਰ।
ਅਲਬਿਦ ਸਾਧੂ ਪ੍ਰਾਣੀਆਮਾ ਵੈਰੀ ਦਾ ਬਿਮਲਿਆ ਬਿਰਮਾ।
ਉਸੇ ਪ੍ਰਾਣਾਯਾਮ ਦੀ ਸਾਧਨਾ ਕਰ, ਸਵਾਸਾਂ ਨੂੰ ਸਾਧ ਕੇ, ਸਰੀਰ ਨੂੰ ਸਾਧ ਕੇ, ਮਨ ਨੂੰ ਸਾਧ ਕੇ, ਬੁੱਧੀ ਨੂੰ ਸਾਧ ਕੇ, ਚੇਤੇ ਨੂੰ ਸਾਧ ਕੇ ਆਪਣੇ ਅਹਮ ਦੀ ਸਹੀ ਪਛਾਣ ਕਰ ਲੈ। ਸ਼ੁੱਧ ਸਰੂਪ ਤੇਰੇ ਅੰਦਰ ਜੋਤ ਨਿਰੰਕਾਰ ਦੀ ਜਾਗਦੀ ਹੈ, ਉਹਨੂੰ ਪਛਾਣ ਵਾਸਤੇ ਪਹਿਲਾਂ ਆਪਣਾ ਅੰਤਸ਼ਕਰਨ ਸ਼ੁੱਧ ਕਰਨਾ ਪਏਗਾ। ਵਲ ਫਰੇਬ ਛਲ ਕਪਟ ਝੂਠ ਨਿੰਦਾ ਚੁਗਲੀ ਈਰਖਾ ਦਵੈਸ਼ ਇਹ ਸਭ ਵਿਕਾਰ ਕੱਢਣੇ ਪੈਣਗੇ। ਇਹ ਸਾਧਨਾ ਨਾਲ ਹੀ ਹੋ ਸਕਦਾ। ਜਦੋਂ ਸਾਧਨਾ ਕਰੇ ਪਹਿਲਾਂ ਸਰੀਰ ਸ਼ੁੱਧ ਹੁੰਦਾ ਹੈ, ਫਿਰ ਮਨ ਸ਼ੁੱਧ ਹੁੰਦਾ ਹੈ। ਤਾਂ ਪ੍ਰਾਣਾਯਾਮ ਸਵਾਸਾਂ ਦੀ ਕਿਰਿਆ ਨੂੰ ਸੋਧ ਕੇ ਭਲੀ ਪ੍ਰਕਾਰ ਨਾਲ ਆਪਣੀ ਸਾਧਨਾ ਕਰ।
ਧਰੋ ਧਿਆਨ ਤਬ ਸ਼੍ਰੀ ਅਰ ਪੂਰੰਗ ਸ਼ਿਆਮ ਸਰੂਪ ਅਨੁਪਮ ਰੰਗ।
ਪਹਿਲਾਂ ਆਪਣੇ ਸਰੀਰ ਨੂੰ ਠੀਕ ਕਰੋ, ਕਿਉਂਕਿ ਸਾਧ ਸੰਗਤ ਜੀ ਸਾਡੇ ਸਰੀਰ ਹੀ ਵਿਕਾਰੀ ਹਨ, ਰੋਗੀ ਹਨ। ਜਦੋਂ ਸਰੀਰ ਰੋਗੀ ਹੋਏਗਾ, ਵਿਕਾਰੀ ਹੋਏਗਾ, ਉਹਦੇ ਚ ਮਨ ਵੀ ਰੋਗੀ ਤੇ ਵਿਕਾਰੀ ਹੋਏਗਾ। ਜਦੋਂ ਮਨ ਵਿਕਾਰੀ ਹੋਏਗਾ ਉਹ ਧਿਆਨ ਕੀ ਕਰੇਗਾ? ਉਹ ਧਿਆਨ ਤਾਂ ਪਰਮੇਸ਼ਰ ਦਾ ਕੋਈ ਕਰ ਸਕਦਾ ਜਿਹਦਾ ਅੰਤਸ਼ਕਰਨ ਨਿਰਮਲ ਹੋਵੇ। ਪਹਿਲਾਂ ਆਪਣੇ ਮਨ ਨੂੰ ਤਨ ਨੂੰ ਸਾਧ ਕੇ फिर श्री हरि प्रभु निरंकार परमेश्वर जी का ध्यान करो।
सम्यक मुखमंडल सोन चारू चकन चितवन मन मोन।
भगवान दे सरगुण मूर्ति का सरगुण स्वरूप का ध्यान करो, क्योंकि निर्गुण का ध्यान बाद विच हुंदा। अजकल साडे सिखां विच इह समस्या है कि कहंदे जी सरगुण की उपासना नहीं करनी, निर्गुण की करनी है। हुण निर्गुण की ओह तां कर सकदे ने जिन्हां दा अंतस्करण निर्मल शुद्ध हो चुका है, पर जेड़े बेचारे मेरे वर्गे कूड़ा नहीं समझदे उन्हां नूं ऊठ बना के दिखाना पैंदा। कैदे दे उत्ते लिखिया हुंदा ऊड़ा ऊठ पैड़ा अंब ईड़ी इट ससा सलेट हाहा हाथी। जदों उन्हां नूं ऊड़ा कहना आ जावे, पैड़ा आखना आ जावे, ऐड़े दी समझ पै जावे, ओनू बोलना लिखना सिख जान, फिर ऊड़े नालों ऊठ ते ऐड़े नालों अंब आपे ही उड़ जांदा है। इस तरह पहला सरगुण की उपासना, फिर निर्गुण की उपासना। उलझे असी किथे आ, असी पहला ही निर्गुण की उपासना नूं तुर पए। देखो भगत धन्ने ने भी ते भगत नामदेव जी ने पहला सरगुण की उपासना कीती है। ये दोवें गल्लां गुरबाणी च लिखियां ने। धन्ने ने भी भगवान की मूर्त की उपासना कीती कि भगवान जी दुध पियो, कीती सच्चे प्रेम नाल। ते भगवान प्रगट होए, जदों प्रगट हो गए उन्हूं पत्थर भुल गए, उन्हूं भगवान जरे जरे च नजर आ गया। नामदेव जी ने भी जदों उपासना शुरू कीती सी, कम क्यों पित किते प्यो चलिया, नामदेव नूं आख सिधाया, प्यो किते वांडे जान लगा, पुत्र नूं कहिंदा बेटा ठाकर दी सेवा करी, मेरे तो पिछों गां चो के भगवान नूं दुध पियावी। उन्हें आख्या सत बचन, ते फिर कुछ खाई पीवी, पहला भगवान नूं खुआवी। बच्चे ने कटोरी मांज के सोए में कटोरी, अमृत भरी ले नामे हर आगे तरी। दूध पियो मेरे गोविंद राए, दूध पियो मेरे मन पति आए, ना ही तो घर को बाप रिसाए। हुण बच्चे नूं की पता कि पिता जी तां इत्थां छट्टा मार के गड़वी दुध दी आप पी जांदे सन, ओ तां अनन्य भाव नाल गए। दूध पियो नहीं तां घर को बाप रिसाए, बापू गुस्से होवेगा, मैं भी नहीं पींदा जे तू नहीं पींदा। बस फिर भगवान नूं आना पिया। निर्गुण सरगुण दी भगती शुरू च कीती, बाद विच नामदेव जी भी निर्गुणवादी हो गए, वो भी जरे जरे विच भगवान नूं पछाण गए। पहला ध्यान करना पैंदा, फिर ध्यान दे विच वो भाई वीर सिंह जी ने गल लिखी है। वो कहिंदे सारी उम्र मजनू लेला लेला करदा रहा, लेला कोई नहीं मिली। मजनू ने आ के मजनू दे टिले दिल्ली दे विच, जिथे गुरु नानक देव जी मजनू नूं उपदेश दिता है, इत्थे आ के एक दरख्त दे नाल ढासना ला लिया, ते ध्यान अंतरमुखी करके लेला दा स्वरूप अपने अंदर कर लिया। लेली भी हुण खिच खाए के मजनू लभदी आई, वो भी खिची हुई आ गई, वो आखे अखा खोल में आ गई है। मजनू कहता अखा खोल के की देखना, जिनू बाहर देखना तो अंदर आ गया, जिनू बाहर देखना वो अंदर आ गया। ये अवस्था बाद विच आउंदी आउंदी है, पर शुरुआत विच ध्यान करना पैंदा है। हुण नारद मुनि जी कहंदे बेटा ਜਿਹੜੀ ਪ੍ਰਭੂ ਦੀ ਸੋਹਣੀ ਸੂਰਤ ਹੈ, ਮੁਖ ਸਮ ਮਯੰਕ ਮੁਖ ਮੰਡਲ ਸੋਹਨ, ਚਾਰ ਚਖਨ ਚਿਤ ਵਨ ਮਨ ਮੋਹਨ, ਤੇਰੇ ਬੰਕੇ ਲੋਇਣ ਦੰਤ ਦੀ ਸਾਲਾ, ਸੋਹਣੇ ਨੱਕ ਜਿਨ ਲੰਬੜੇ ਵਾਲਾ, ਭਗਵਾਨ ਦਾ ਉਸ ਰੂਪ ਚੇਤੇ ਕਰ ਲੋ ਜਿਹਦੇ ਵਿੱਚ ਮਹਾਰਾਜ ਦੀਆਂ ਅੱਖਾਂ ਬੜੀਆਂ ਹੀ ਸੋਹਣੀਆਂ ਹਨ, ਚੰਦਰਮਾ ਤੋਂ ਸੋਹਣਾ ਮੁਖੜਾ ਹੈ, ਦਾੜੀ ਤੇ ਮੁੱਛਾਂ ਦੀ ਸੋਭਾ ਕਹੀ ਨਹੀਂ ਜਾ ਸਕਦੀ, ਸੰਖ ਚੱਕਰ ਮਾਲਾ ਤਿਲਕ ਵਿਰਾਜਤ, ਗਲ ਵਿੱਚ ਵਿਜੰਤੀ ਮਾਲਾ ਹੈ,
ਕਰ ਬੋ ਯਤਨ ਧਰੋ ਆਸ ਧਿਆਨਾ, ਮਨ ਕੋ ਰੋਕੋ ਰਹਿ ਸਵਧਾਨਾ,
ਐਸੇ ਸਰੂਪ ਦਾ ਤੁਸੀਂ ਧਿਆਨ ਕਰੋ, ਮਨ ਰੋਕੋ ਉਹਦੇ ਉੱਤੇ ਚਿਤਵਣੀ ਲਾਓ, ਕਿਉਂਕਿ ਸਾਧ ਸੰਗਤ ਦੀ ਸਾਰਿਆਂ ਦੀ ਅਵਸਥਾ ਇੱਕੋ ਨਹੀਂ ਹੁੰਦੀ, ਅਸੀਂ ਸਾਰਿਆਂ ਨੂੰ ਇੱਕੋ ਰਸੇ ਬੰਨੀ ਜਾਂਦੇ, ਸਰਗੁਣਵਾਦੀ ਵੀ ਹੁੰਦੇ ਨੇ, ਨਿਰਗੁਣਵਾਦੀ ਵੀ ਹੁੰਦੇ ਨੇ। ਬਾਬਾ ਆਨੰਦ ਸਿੰਘ ਜੀ ਮਹਾਰਾਜ ਨਾਨਕਸਰ ਵਾਲਿਆਂ ਨੇ ਇਹ ਮਹਿਸੂਸ ਕੀਤਾ ਕਿ ਲੋਕਾਂ ਦੀ ਬੁੱਧੀ ਬਹੁਤੀ ਮੋਟੀ ਹੋ ਚੁੱਕੀ ਹੈ, ਇਹਨਾਂ ਨੂੰ ਗੁਰੂ ਨਾਲ ਜੋੜਨ ਲਈ ਸਰਗੁਣ ਦੀ ਉਪਾਸ਼ਨਾ ਕਰਾਉਣੀ ਪਵੇਗੀ। ਉਹਨਾਂ ਨੇ ਸਰਗੁਣ ਦੀ ਉਪਾਸ਼ਨਾ ਕਰਾਈ ਔਰ ਹੋਰ ਕਈ ਮਹਾਂਪੁਰਸ਼ ਹੋਏ ਜਿਨ੍ਹਾਂ ਨੇ ਨਿਰਗੁਣ ਦੀ ਉਪਾਸ਼ਨਾ ਕੀਤੀ। ਵੱਖਰੇ ਵੱਖਰੇ ਪਹੁੰਚਣਾ ਇੱਕੋ ਜਗ੍ਹਾ ਤੇ ਹੀ ਹੈ, ਰਸਤੇ ਸਾਰੇ ਉੱਥੇ ਹੀ ਜਾਂਦੇ ਹੈ ਜਿੱਥੇ ਨਿਰਾਕਾਰ ਹੈ। ਚੱਕਰ ਚੇਨ ਅਰ ਵਰਨ ਜਾਤ ਅਰ ਪਾਤ, ਨਹਿਨ ਜਿਹੇ ਰੂਪ ਰੰਗ ਅਰ ਰੇਖ ਭੇਖ, ਕੋ ਕਹਿ ਨਾ ਸਕਦੇ, ਪਹੁੰਚਣਾ ਉੱਥੇ ਹੀ ਹੈ, ਪਰ ਰਸਤੇ ਵਿੱਚ ਪੌੜੀਆਂ ਚੜ੍ਹਨੀਆਂ ਕਿਵੇਂ ਨੇ, ਏਕ ਰਾਹੇ ਪਤ ਪਵੜੀਆਂ, ਚੜ੍ਹਿਆ ਹੋਏ ਇੱਕੀਸ। ਨਾਰਦ ਮੁਨੀ ਕਹਿਣ ਲੱਗੇ ਕਿ ਤੁਸੀਂ ਐਸੇ ਸਰੂਪ ਦਾ ਧਿਆਨ ਕਰੋ ਔਰ ਭਗਵਾਨ ਦੀ ਮੂਰਤ ਸਾਕਾਰ ਆਪਣੇ ਹਿਰਦੇ ਚ ਵਸਾਓ, ਧਿਆਨ ਹਟੇਗਾ, ਮੋੜ ਮੋੜ ਕੇ ਲਿਆਉਣਾ ਹੈ, ਘੇਰ ਘੇਰ ਕੇ ਲਿਆਉਣਾ, ਜਿਵੇਂ ਗਡਰੀਏ ਦੀਆਂ ਭੇਡਾਂ ਤੁਰੀਆਂ ਜਾਂਦੀਆਂ, ਗਡਰੀਏ ਨੇ ਪਤਲੀ ਜੀ ਛੜੀ ਫੜੀ ਹੋਈ ਹੈ, ਜਰਾ ਕੁ ਭੇਡ ਕੋਈ ਐਨ ਹੁੰਦੀ ਹੈ ਇੱਧਰ ਖੜਕਾ ਦਿੰਦਾ, ਉਹ ਫਿਰ ਵਿੱਚ ਰਲ ਜਾਂਦੀ ਹੈ, ਇੱਧਰ ਮਾੜੀ ਜੀ ਭੇਡ ਜਾਂਦੀ ਹੈ ਤੇ ਇੱਧਰ ਸੋਟੀ ਖੜਕਾ ਦਿੰਦਾ, ਉਹ ਇੱਧਰ ਆ ਜਾਂਦਾ। ਸਾਰੀਆਂ ਭੇਡਾਂ ਇੱਕ ਨਿਯਮ ਵਿੱਚ ਰਾਣੀ ਭੇਡ ਦੇ ਪਿੱਛੇ ਪਿੱਛੇ ਤੁਰੀਆਂ ਜਾਂਦੀਆਂ, ਚੁਗਦੀਆਂ ਵੀ ਨੇ ਤੁਰਦੀਆਂ ਵੀ ਨੇ। ਏਦਾਂ ਮਨ ਦੀਆਂ ਬਿਰਤੀਆਂ ਇੱਧਰ ਉੱਧਰ ਜ਼ਰੂਰ ਜਾਣਗੀਆਂ, ਇਕਦਮ ਧਿਆਨ ਨਹੀਂ ਜੇ ਟਿਕਣਾ, ਇਕਦਮ ਸਮਾਧੀ ਨਹੀਂ ਲੱਗਣੀ, ਇਕਦਮ ਮਨ ਨਹੀਂ ਟਿਕਣਾ, ਹੌਲੇ ਹੌਲੇ ਸਹਿਜੇ ਸਹਿਜੇ ਰੋਕ ਰੋਕ ਕੇ ਰੋਕ ਰੋਕ ਕੇ ਉਸ ਮੂਰਤ ਦਾ ਧਿਆਨ ਕਰਨਾ। ਗੁਰ ਕੀ ਮੂਰਤ ਮਨ ਮੈਂ ਧਿਆਨ, ਗੁਰ ਕਾ ਸ਼ਬਦ ਮੰਤਰ ਮਨ ਮਾਨ, ਵਾਹਿਗੁਰੂ 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 ਵਾਹਿਗੁਰੂ। ਆ ਮੈਂ ਚਾਰ ਵਾਰੀ ਆਖਿਆ, ਅੱਧੀ ਵਾਰੀ ਮਸੀਂ ਧਿਆਨ ਗਿਆ, ਹਜ਼ਾਰਾਂ ਵਾਰੀ ਆਖੋਗੇ ਤੇ ਇੱਕ ਦੋ ਵਾਰੀ ਧਿਆਨ ਵਾਹਿਗੁਰੂ ਤੇ ਜਾਏ। ਇਹ ਕੰਮ ਔਖਾ, ਪਰ ਇੱਧਰ ਉੱਧਰ ਜਾਣ ਤੋਂ ਖਿੱਚਣਾ ਹੈ, ਰੋਕਣਾ ਹੈ, ਵੀ ਮਨਾ ਕਿੱਧਰ ਜਾ ਰਿਹਾ। ਗੁਰਬਾਣੀ ਚ ਪੰਕਤੀ ਆਈ ਹੈ, ਮਨ ਕਿਆ ਕਹਿਤਾ ਹੋ ਕਿਆ ਕਹਿਤਾ। ਸ੍ਰੀ ਗੁਰੂ ਗ੍ਰੰਥ ਸਾਹਿਬ ਸਾਰੀਆਂ ਗੱਲਾਂ ਲਿਖੀਆਂ, ਸਾਰੀਆਂ ਯੁਗਤੀਆਂ ਲਿਖੀਆਂ, ਸਾਰੀਆਂ ਰੁਕਾਵਟਾਂ ਦੱਸੀਆਂ, ਸਾਰੀਆਂ ਰੁਕਾਵਟਾਂ ਦੇ ਹੱਲ ਦੱਸੇ ਹੈ। ਗੱਲ ਤਾਂ ਗੁਰਬਾਣੀ ਨੂੰ ਖੋਜਣ ਦੀ, ਜੋ ਪ੍ਰਭ ਕੋ ਮਿਲਵੋ ਚਾਹੇ ਖੋਜ ਸ਼ਬਦ ਮੈਂ ਲੇ। ਉੱਥੇ ਇਹ ਵੀ ਗੱਲ ਆਈ ਹੈ, ਮਨ ਕਿਆ ਕਹਿਤਾ ਹੋ ਕਿਆ ਕਹਿਤਾ। ਮੈਂ ਤੇ ਕੀਰਤਨ ਕਰ ਰਿਹਾ, ਮੈਂ ਤਾਂ ਸੁਖਮਣੀ ਸਾਹਿਬ ਪੜ੍ਹ ਰਿਹਾ, ਮੈਂ ਤੇ ਆਸਾ ਦੀ ਵਾਰ ਦਾ ਕੀਰਤਨ ਕਰ ਰਿਹਾ, ਮੈਂ ਕਥਾ ਕਰ ਰਿਹਾ, ਮੈਂ ਵਾਹਿਗੁਰੂ ਮੰਤਰ ਦਾ ਜਾਪ ਕਰ ਰਿਹਾ, ਪਰ ਮੇਰਾ ਮਨ ਕਿੱਧਰ ਜਾ ਰਿਹਾ। ਮਨ ਕਿਆ ਕਹਿਤਾ ਹੋ ਕਿਆ ਕਹਿਤਾ, ਇੱਥੇ ਧਿਆਨ ਦੇਣਾ। ਵੀ ਜੋ ਮੈਂ ਕਹਿ ਰਿਹਾ ਮਨ ਵੀ ਉਹ ਕਹਿਣ ਲੱਗ ਜਾਵੇ। ਇਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਆਦੀ ਬਾਣੀ ਮਨ ਨੂੰ ਸੁਣਾਈ ਹੈ, ਮਨ ਦੇ ਪ੍ਰਭ ਕੀ ਸਰਨ ਵਿਚਾਰੋ। ਮਨ ਨੂੰ ਸਿੱਧੀਆਂ ਗਾਲਾਂ ਕੱਢੀਆਂ ਨੇ, ਸੁਣ ਮਨ ਅੰਧੇ ਕੁੱਤੇ ਕੁੜਿਆਰ, ਸੁਣ ਮਨ ਅੰਧੇ ਕੁੱਤੇ ਕੁੜਿਆਰ, ਓਏ ਝੂਠਿਆ, ਓਏ ਕੁੜਿਆ, ਓ ਕੁੱਤਿਆ ਸੁਣ ਲੈ। ਹੁਣ ਕਿਸੇ ਨੂੰ ਗਾਲ ਕੱਢੋ ਸਹਿ ਲੇਗਾ, ਪਰ ਗੁਰੂ ਸਾਹਿਬ ਨੇ ਕੱਢੀ ਹੈ, ਸਾਡੇ ਮਨ ਨੂੰ ਕੱਢੀ ਹੈ। ਕੁੱਤਾ ਕਿਹਾ, ਕੁੜਿਆਰ ਕਿਹਾ, ਕਿਉਂ? ਝਿੜਕਣ ਤੋਂ ਬਾਅਦ ਵੀ ਕਈ ਵਾਰੀ ਸਕੂਲ ਚ ਨਿਆਣੇ ਨਾ ਬਹੁਤੀਆਂ ਸ਼ਰਾਰਤਾਂ ਕਰਦੇ। ਇੱਕ ਬੱਚਾ ਮੇਰੇ ਕੋਲ ਆਇਆ, ਸਾਲ ਉਹਨੂੰ ਮੈਂ ਸਮਝਾਉਂਦਾ ਰਿਹਾ, ਊੜਾ ਊਠ ਉਹਦੇ ਕੋਲੋਂ ਇੰਨਾ ਊੜਾ ਵੀ ਨਾ ਆਖਿਆ ਗਿਆ। ਉਹ ਖਿੱਚ ਗਿਆ ਮਨ ਇੱਕ ਦਿਨ, ਮੈਂ ਕੋਈ ਕਦੀ ਵਿਦਿਆਰਥੀ ਨੂੰ ਚੰਡ ਨੀ ਮਾਰੀ, ਪਤਾ ਨੀ ਕੀ ਹੋਇਆ, ਗੁੱਸੇ ਜਾ ਕੇ ਠਾਰੇ ਮੂੰਹ ਤੇ ਸੱਟੀ, ਕਹਿੰਦਾ ਊੜਾ ਐੜਾ ਈੜੀ ਸੱਸਾ ਹਾਹਾ, 35 ਦੇ 35 ਅੱਖਰ ਫਟਾਫਟ। ਮੈਂ ਕਿਹਾ ਮੈਂ ਸਾਲ ਪਹਿਲਾਂ ਮਾਰ ਦਿੰਦਾ ਤੇ ਤੈਨੂੰ ਅੱਖਰ ਤੇ ਆ ਜਾਂਦਾ। ਤੇ ਕਈ ਵਾਰੀ ਡੰਡਾ ਪੀਰ ਵਰਤਣਾ ਪੈਂਦਾ। ਉੱਥੇ ਮਹਾਰਾਜ ਨੇ ਕਿਹਾ, ਸੁਣ ਮਨ ਅੰਧੇ ਕੁੱਤੇ ਕੁੜਿਆ, ਸਾਰੇ ਤਰੀਕੇ ਵਰਤ ਲਏ, ਕੋਈ ਕੋਈ ਮਹਾਰਾਜ ਨੇ ਬਾਣੀ ਚ ਤਰੀਕਾ ਛੱਡਿਆ ਨਹੀਂ। ਤੋ ਕਹਿੰਦੇ ਜਦੋਂ ਮਨ ਇੱਧਰ ਉੱਧਰ ਜਾਵੇ, ਸਾਵਧਾਨ ਕਰਕੇ ਰੋਕ ਕੇ ਉੱਥੇ ਲਾਣਾ ਨਿਸ਼ਾਨੇ ਤੇ, ਪ੍ਰਭੂ ਦੀ ਮੂਰਤ ਦਾ ਧਿਆਨ, ਅਕਾਲ ਪੁਰਖ ਦੇ ਸਰੂਪ ਦਾ ਧਿਆਨ ਕਰਨਾ ਹੈ।
ਗੋਪ ਮੰਤਰ ਤੁਝ ਦੀ ਉਹ ਬਤਾਈ, ਸਪਤ ਦਿਵਸ ਜੋ ਪੜੈ ਬਣਾਏ।
ਇਹ ਮੰਤਰ ਗੁਪਤ ਮੰਤਰ ਹੈ, ਹਰ ਇੱਕ ਨੂੰ ਸਾਧੂ ਮੰਤਰ ਨਹੀਂ ਦਿੰਦੇ। ਓਮ ਨਮੋ ਭਗਵਤੇ ਵਾਸੁਦੇਵਾਏ ਇਹ ਮੰਤਰ ਦਿੱਤਾ ਸੀ। ਇਹ 7 ਦਿਨ ਪੜ੍ਹਨਾ ਤੇ ਦੇਣ ਵਾਲਾ ਵੀ ਸਿੱਧ ਹੈ ਨਾ, ਜਣਾ ਖਣਾ ਮੰਤਰ ਦਵੇ ਫਲੀਭੂਤ ਨਹੀਂ ਹੁੰਦਾ, ਜਿਹਨੇ ਆਪ ਨਹੀਂ ਸਿੱਧ ਕੀਤਾ ਦੂਜੇ ਨੂੰ ਕੀ ਸਿੱਧ ਕਰਾਏਗਾ। ਸਿੱਧ ਪੁਰਸ਼ ਹੀ ਮੰਤਰ ਦੇਵੇ ਤਾਂ ਅੱਗੇ ਅਰਥ ਅਸਰ ਕਰਦਾ ਹੈ। ਇਸੇ ਲਈ ਪੰਥ ਵਿੱਚ ਮਰਜ਼ਾਦਾ ਹੈ ਕਿ ਜਿਨ੍ਹਾਂ ਸਿੰਘਾਂ ਨੇ ਅੰਮ੍ਰਿਤ ਛਕਾਉਣਾ 5 ਪਿਆਰਿਆਂ ਨੇ, ਉਹ ਜਪੀ ਤਪੀ ਕਰਨੀ ਦੇ ਪੂਰੇ ਰਹਿਤ ਬਹਿਤ ਦੇ ਧਾਰਨੀ, ਨਾਮ ਅਭਿਆਸੀ ਜੋਤ ਵਿਗਾਸੀ ਹੋਣੇ ਚਾਹੀਦੇ ਹੈ। ਜੇ 5 ਪਿਆਰੇ ਤਿਆਰ ਬਰ ਤਿਆਰ ਜਪੀ ਤਪੀ ਕਰਨੀ ਵਾਲੇ ਹੋਣਗੇ, ਜਦੋਂ ਅੰਮ੍ਰਿਤ ਦੇਣਗੇ ਉਦੋਂ ਹੀ ਨਾਲ ਹੀ ਨਾਮ ਹਿਰਦੇ ਚ ਵੱਸ ਜਾਏਗਾ। ਜੇ ਆਪ ਅਭਿਆਸ ਨਹੀਂ ਹੈ, ਸਾਧਨਾ ਨਹੀਂ ਹੈ, ਮਜਬੂਰੀ ਨੂੰ ਅਸੀਂ ਫੜ ਕੇ 5 ਪਿਆਰੇ ਬਣਾ ਦਿੱਤੇ ਪਰ ਜੋਤ ਅੰਦਰ ਨਹੀਂ ਜਗੀ, ਅਭਿਆਸ ਦ੍ਰਿੜ ਨਹੀਂ ਹੋਇਆ, ਤੇ ਉਹ ਅਭਿਆਸ ਫਲੀਭੂਤ ਨਹੀਂ ਹੁੰਦਾ, ਵੱਧਦਾ ਨਹੀਂ। ਆਖੋ ਸਤਨਾਮ ਸ੍ਰੀ ਗੁਰੂ। ਇਹ ਗੱਲਾਂ ਸਾਰੀਆਂ ਸਾਡੇ ਸਮਾਜ ਦੇ ਵਿੱਚ ਹੀ ਮਹਾਰਾਜ ਨੇ ਸਮਝਾਉਣ ਲਈ ਲਿਖੀਆਂ ਨੇ। ਨਾਰਦ ਮੁਨੀ ਜੀ ਕਹਿਣ ਲੱਗੇ, 7 ਦਿਨ ਜੇ ਇਹਨੂੰ ਮੰਤਰ ਨੂੰ ਤੂੰ ਜਪ ਲਵੇਂਗਾ,
ਸਭ ਖੇਚਰ ਦਰਸੈ ਤਦ ਕਾਲਾ, ਭਾਵੇਂ ਅਬਮਤ ਸੋਚ ਵਿਸਾਲਾ।
ਜਿੰਨੇ ਆਕਾਸ਼ ਦੇ ਵਿੱਚ ਚੱਲਣ ਵਾਲੇ ਜੀਵ ਨੇ ਖੇਚਰ, ਖੇ ਕਹਿੰਦੇ ਆਕਾਸ਼ ਨੂੰ, ਚਰਮੇ ਨੇ ਵਿਚਰਨ ਵਾਲੇ, ਆਕਾਸ਼ ਦੇ ਤੈਨੂੰ ਸਾਰੇ ਦਰਸ਼ਨ ਹੋਣਗੇ 7ਵੇਂ ਦਿਨ ਜਾ ਕੇ। ਮੰਤਰ ਦੀ ਸ਼ਕਤੀ ਦੱਸ ਰਹੇ ਨਾਰਦ ਜੀ, ਕਹਿੰਦੇ ਇਸ ਮੰਤਰ ਦਾ ਇਹ ਫਲ ਹੋਵੇਗਾ, 7ਵੇਂ ਦਿਨ ਜਾ ਕੇ ਗੱਲ ਬਣੇਗੀ ਉੱਪਰ, ਜੋ ਕੁਝ ਹੋ ਰਿਹਾ ਉਹ ਦਿਸਣ ਲੱਗ ਜਾਏਗਾ। ਸਾਰੀ ਅਭਿਮਤ ਕਹੀਏ ਸਿਆਣੀ ਮਤ, ਸਾਧ ਸੰਗਤ ਜੀ ਰਹਿਣੀ ਬਹਿਣੀ ਕਹਿਣੀ ਸਹਿਣੀ, ਸੰਤਾਂ ਵਿੱਚ ਰਹਿਣਾ ਕਿਵੇਂ ਹੈ, ਸੰਤਾਂ ਚ ਬਹਿਣਾ ਕਿਵੇਂ ਹੈ, ਸੰਤਾਂ ਚ ਕਹਿਣਾ ਕਿਵੇਂ ਹੈ, ਤੇ ਸੰਤਾਂ ਦੀ ਗੱਲ ਸਹਿਣੀ ਕਿਵੇਂ ਹੈ, ਇਹ ਸਿੱਖਣਾ ਪੈਂਦਾ। ਕਈ ਬੰਦਿਆਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਸੰਤ ਮਹਾਤਮਾ ਦੇ ਕੋਲ ਬਹਿਣਾ ਕਿਵੇਂ ਹੈ। ਮੈਂ ਦੇਖਿਆ ਜਾਵੇ ਮੰਜੇ ਦੇ ਸਿਰਾਣੇ ਵਾਲੇ ਪਾਸੇ ਬਹਿ ਜਾਣਗੇ, ਉੱਤੇ ਹੀ ਮੰਜੇ ਦੇ। ਜੇ ਆਪਾਂ ਸਾਧੂ ਕੋਲ ਗਏ ਹਾਂ, ਕੁਝ ਲੈਣ ਗਏ ਹਾਂ, ਤੇ ਕੋਈ ਬੈਠਣਾ ਤਾਂ ਸਿੱਖ ਲਈ ਹੈ। ਸਾਧੂ ਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਉਹਦੇ ਭਾਵੇਂ ਸਿਰ ਤੇ ਬਹਿ ਜਾਓ, ਉਹ ਤਾਂ ਸਾਧੂ ਹੈ। ਉਹ ਬਹਿਣ ਵਾਲੇ ਨੂੰ ਫਰਕ ਪੈਂਦਾ, ਉਹਨੂੰ ਲਿਆਕਤ ਨਹੀਂ, ਉਹਨੂੰ ਸਮਝ ਨਹੀਂ ਵੀ ਲੈਣਾ ਹੈ ਤੇ ਕਿਵੇਂ ਲੈਣਾ। ਰਹਿਣੀ ਬਹਿਣੀ ਕਹਿਣੀ ਸਹਿਣੀ ਆ ਜਾਏਗੀ, ਤੂੰ ਸੱਤ ਦਿਨ ਨਾਮ ਜਪ, ਤੈਨੂੰ ਸਾਰੇ ਰਸਤੇ ਖੁੱਲ ਜਾਣਗੇ। ਨਾਮ ਜਪੇ ਤੋਂ ਬਿਨਾਂ ਸਾਧ ਸੰਗਤ ਦੀ ਸੋਝੀ ਨਹੀਂ ਆਉਂਦੀ, ਸਾਧੂ ਕੋਲ ਬਹਿਣਾ ਨਹੀਂ ਆਉਂਦਾ। 12-12 ਸਾਲ ਰਹੀਏ ਸਾਧੂਆਂ ਦੀ ਟੋਲੀ, ਤਾਂ ਜਾ ਕੇ ਆਉਂਦੀ ਹੈ ਸਾਧੂਆਂ ਦੀ ਬੋਲੀ। ਆਪਾਂ ਗ੍ਰਿਸਤੀ ਲੋਕ ਹਾਂ, ਸਾਧੂਆਂ ਦੀ ਬੋਲੀ ਨਹੀਂ ਜਾਣਦੇ, ਉਹਨਾਂ ਕੋਲ ਬਹਿਣਾ ਰਹਿਣਾ ਕਿਵੇਂ ਹੈ ਨਹੀਂ ਜਾਣਦੇ, ਸਿੱਧਾ ਹੀ ਸਵਾਲ ਜਾਂਦੇ ਹੀ ਮਾਰਦੇ ਆ। ਪਹਿਲਾਂ ਜਾ ਕੇ ਬੈਠੋ, ਦੇਖੋ ਕਿ ਮਹਾਂਪੁਰਸ਼ ਕਿਹੜੇ ਮੂਡ ਵਿੱਚ ਹਨ, ਕਿਹੜੇ ਰੰਗ ਵਿੱਚ ਹਨ। ਜੇ ਤੇ ਸਾਡੇ ਸਵਾਲ ਦਾ ਮਾਹੌਲ ਹੈ ਤਾਂ ਕਰੋ, ਨਹੀਂ ਤਾਂ ਚੁੱਪ ਰਹੋ। ਮਾਹੌਲ ਤੋਂ ਬਿਨਾਂ, ਆਗਿਆ ਤੋਂ ਬਿਨਾਂ ਕਦੀ ਸਵਾਲ ਨਹੀਂ ਕਰਨਾ ਚਾਹੀਦਾ। ਤੇ ਸਵਾਲ ਕਈ ਐਸੇ ਹੁੰਦੇ ਆ ਸਾਡੇ ਜਿਨ੍ਹਾਂ ਦੇ ਜਵਾਬ 100-100 ਜਨਮ ਚ ਨਹੀਂ ਆਉਣੇ, ਅਸੀਂ ਉਸੇ ਵੇਲੇ ਹੀ ਲੈਂਦੇ ਹਾਂ, ਹੁਣੇ ਹੀ ਮਿਲ ਜਾਵੇ। ਉਹ ਤਾਂ ਜਦੋਂ ਸਾਧਨਾ ਕਰ ਕਰਕੇ ਘਾਸਾ ਪੈ ਪੈ ਕੇ ਜੀਵਨ ਦੇ ਵਿੱਚ ਮੁਲਾਇਮ ਬੁਣਾ ਹੁੰਦਾ, ਜਿਵੇਂ ਖੂਹ ਦੇ ਉੱਤੇ ਰੱਸੀ ਘਾਸਾ ਪਾਉਂਦੀ, ਇੱਦਾਂ ਘਾਸਾ 12 ਸਾਲ ਬਾਅਦ ਪੈਂਦਾ, ਪੱਥਰ ਦੇ ਇੱਕ ਦਿਨ ਚ ਨਹੀਂ ਪੈਂਦਾ। ਉਹ 12-12 ਸਾਲ ਬਾਅਦ ਜਿਹੜੀ ਗੱਲ ਬਣਨੀ, ਕਹਿੰਦੇ ਬਿਨਾਂ ਘਾਸੇ ਦੇ ਹੀ ਪੈ ਜਾਵੇ, ਹੁਣੇ ਹੀ ਪਤਾ ਲੱਗ ਜਾਵੇ। ਕਿਵੇਂ ਪਤਾ ਲੱਗ ਜਾਵੇ? ਸਾਧ ਸੰਗਤ ਜੀ ਬੜੀ ਔਖੀ ਖੇਡ ਹੈ। ਉਹਨਾਂ ਨੇ ਕਿਹਾ ਤੁਸੀਂ 7 ਦਿਨ ਜਾਪ ਕਰੋ, ਤੁਹਾਨੂੰ ਆਕਾਸ਼ ਦੇ ਵਿੱਚ ਕੀ ਹੁੰਦਾ ਪਤਾ ਲੱਗੇਗਾ, ਫਿਰ ਉਸ ਤੋਂ ਬਾਅਦ ਅਗਲੀ ਗੱਲ, ਤੁਹਾਨੂੰ ਚੰਗੀ ਮਤ ਅਭੀ ਮਤ ਸ੍ਰੇਸ਼ਟ ਬੁੱਧੀ ਮਿਲੇਗੀ ਜਿਹੜੀ ਤੁਹਾਨੂੰ ਸੁੱਖ ਦੇਵੇਗੀ, ਕਿਉਂਕਿ ਜਿੰਨਾ ਸੁੱਖ ਹੈ ਉਹ ਮਤ ਦਾ ਹੀ ਹੈ। ਜਿਹਦੀ ਮਤ ਭਟਕ ਰਹੀ ਹੈ ਉਹ ਦੁਖੀ ਹੈ, ਜਿਹਦੀ ਮਤ ਟਿੱਕੀ ਹੈ ਉਹ ਸੁਖੀ ਹੈ। ਨਾਮ ਜਪਣ ਨਾਲ ਅਭੀ ਮਤ ਸ੍ਰੇਸ਼ਟ ਮਤ ਮਿਲੇਗੀ।
ਓਮ ਵਾਸੁਦੇਵ ਭਗਵਤ ਕੋ ਜਪੈ ਕਰਨ ਮਨ ਕੋ ਕਰ ਚਿਤ ਕੋ।
ਮਨ ਨੂੰ ਟਿਕਾ ਕੇ ਓ ਨਮੋ ਭਗਵਤੇ ਵਾਸੁਦੇਵਾਏ ਇਹ ਮੰਤਰ ਦਾ ਜਾਪ ਕਰੋ। ਓ ਨਮੋ ਓਂਕਾਰ ਇੱਕੋ ਹੀ ਚੀਜ਼ ਹੈ। ਗੁਰੂ ਸਾਹਿਬ ਨੇ ਏਕਾ ਪਹਿਲਾਂ ਲਾ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ, ਤਾਂ ਕਿ ਇਹਦੇ ਅਰਥ ਕਰਨ ਵਾਲੇ 2-3 ਅਰਥ ਕਰਦੇ ਸੀ, 64-64 ਅਰਥ ਕਰਦੇ ਸੀ। ਮਹਾਰਾਜ ਨੇ ਆਖਿਆ ਇੱਕ ਹੈ, ਓਂਕਾਰ ਦੀ ਉਹ ਆਵਾਜ਼ ਹੈ ਜਿਹੜੀ ਜਦੋਂ ਸ੍ਰਿਸ਼ਟੀ ਦੀ ਰਚਨਾ ਕੀਤੀ ਤੇ ਪਹਿਲੀ ਧੁਨੀ ਪੈਦਾ ਹੋਈ, ਨਿਰਗੁਣ ਤੇ ਸਰਗੁਣ ਥੀ ਆ। ਓਂ ਆਦ ਰੂਪੇ ਜਾਪ ਸਾਹਿਬ ਵਿੱਚ ਓਂ ਆਦ ਰੂਪੇ, ਉਹ ਓਂਕਾਰ ਜਿਹੜਾ ਪਰਮਾਤਮਾ ਹੈ, ਨਮੋ ਉਸਨੂੰ ਨਮਸਕਾਰ ਹੈ। ਭਗਵਤੇ ਜੋ ਭਗਵਤੇ ਕਹੀਏ, ਭਗਵਤੇ ਤਾਂ ਬਹੁਤ ਡੂੰਘੇ ਅਰਥ ਚਲੇ ਜਾਣਗੇ। ਜੋ ਭਗਵਾਨ ਹੈ, ਜੋ ਯੋਨੀਆਂ ਦਾ ਸੁਆਮੀ ਹੈ, ਜੋ ਸਾਰਿਆਂ ਦਾ ਮਾਲਕ ਹੈ, ਭਗਵੰਤ ਹੈ। ਔਰ ਵਾਸੁਦੇਵਾਏ ਜਿਹੜਾ ਸਾਰਿਆਂ ਦੇ ਅੰਦਰ ਨਮਵਾਸਾ ਕਰਦਾ। ਜਦੋਂ ਇਸ ਮੰਤਰ ਦਾ ਨਾਰਦ ਜੀ ਕਹਿੰਦੇ ਤੂੰ ਜਾਪ ਕਰੇਗਾ ਤਾਂ ਪਰਮੇਸ਼ਰ ਦੇ ਸਰੂਪ ਦਾ ਸਾਕਸ਼ਾਤ ਬੋਧ ਹੋਣਾ ਸ਼ੁਰੂ ਹੋਵੇਗਾ।
ਸਭ ਵਿਦ ਸੁਣੀ ਸਰੋ ਨਿਜੀ ਸ਼ਰੋਨਾ ਹੁਣ ਪਗ ਬੰਦ ਕੀਏ ਬੰਨ ਗੋਨਾ।
ਔਰ ਭਗਵਾਨ ਦੀ ਪੂਜਾ ਵੀ ਕਰਨੀ ਹੈ, ਉਪਾਸਨਾ ਪੂਜਾ ਜ਼ਰੂਰੀ ਹੈ। ਪੂਜਾ ਕਿਵੇਂ ਕਰਨੀ ਹੈ? ਅਨੇਕ ਪ੍ਰਕਾਰ ਦੇ ਨਾਲ ਧੂਪ ਦੀਪ ਕਿਰਤ ਸਾਜ ਆਰਤੀ। ਵਾਰ ਨੇ ਜਾਉਂ ਸਵਾਮੀ ਕਮਲਾਪਤੀ, ਮੰਗਲਾ ਹਰ ਮੰਗਲਾ ਨਿਤ ਮੰਗਲ ਰਾਜਾ ਰਾਮ ਲਾਇਕ। ਪ੍ਰਭੂ ਦੀ ਪੂਜਾ ਕਰਨੀ ਹੈ ਤੇ ਚੰਦਨ ਤੇ ਫੁੱਲ ਚੜਾ ਕੇ ਪੂਜਨ ਕਰਨਾ ਹੈ। ਜਦੋਂ ਧਰੂ ਨੇ ਇਹ ਸਾਰੀ ਵਿਧੀ ਸੁਣ ਲਈ,
ਪੁੰਨ ਪਗ ਬੰਦ ਕੀਓ ਬਨ ਗੰਗੋਨਾ,
ਮੱਥਾ ਟੇਕ ਕੇ ਆਪਣੇ ਗੁਰੂ ਨਾਰਦ ਮੁਨੀ ਜੀ ਤੋਂ ਆਗਿਆ ਲਈ, ਗੁਰਦੇਵ ਮੈਨੂੰ ਆਗਿਆ ਬਖਸ਼ੋ, ਹੁਣ ਮੈਂ ਜੰਗਲ ਜਾ ਕੇ ਤਪੱਸਿਆ ਕਰਾਂ। ਗੁਰੂ ਨੇ ਆਸ਼ੀਰਵਾਦ ਦਿੱਤਾ, ਜਾਓ ਬੇਟਾ ਅਭਿਆਸ ਵਿੱਚ ਛੁੱਟ ਜਾਓ। ਬਸ ਨਾਰਦ ਮੁਨੀ ਦਾ ਉਪਦੇਸ਼ ਲੈ ਕੇ ਭਾਈ ਗੁਰਦਾਸ ਜੀ ਲਿਖਦੇ, ਨਾਰਦ ਮੁਨੀ ਉਪਦੇਸ਼ਿਆ ਨਾਮ ਨਿਧਾਨ ਅਮਿਓ ਰਸ ਪੀਤਾ। ਵਾਹਿਗੁਰੂ 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 ਜਪੋ ਤੇ ਸਹੀ ਰਸ ਆਉਂਦਾ ਤੇ ਜਦੋਂ ਓ ਨਮੋ ਭਗਵਤੇ ਵਾਸੁਦੇਵਾਏ ਮੰਤਰ ਦਾ ਜਾਪ ਲਗਾਤਾਰ ਦਿਨ ਰਾਤ ਰੂ ਜੀ ਕਰਨ ਲੱਗੇ ਤਾਂ ਫਿਰ ਰਸ ਪ੍ਰਗਟ ਹੋਣਾ ਸ਼ੁਰੂ ਹੋ ਗਿਆ।
ਪਹੁੰਚਿਓ ਮਧੁਮਲ ਤਪੈ ਅਰੰਭਾ ਜੈ ਰਵਸਨੀਆ ਪਾਮਨੇ ਅੰਬਾ।
ਮਧੂਬਨ ਕਰਨਾਲ ਜ਼ਿਲ੍ਹੇ ਦੇ ਵਿੱਚ ਪਾਣੀਪਤ ਤੇ ਕਰਨਾਲ ਦੇ ਵਿਚਕਾਰ ਮਧੂਬਨ, ਅੱਜ ਵੀ ਮਧੂਬਨ ਹੀ ਕਿਹਾ ਜਾਂਦਾ। ਉਸ ਮਧੂਬਨ ਦੇ ਜੰਗਲਾਂ ਵਿੱਚ ਜਮੁਨਾ ਜੀ ਦੇ ਕੰਢੇ ਤੇ ਧਰੂ ਭਗਤ ਜੰਗਲ ਬੀਆਬਾਨ ਵਿੱਚ ਆ ਗਏ। ਅਖੰਡ ਸਿਮਰਨ ਦਿਨ ਰਾਤ ਇੱਕ ਪੈਰ ਤੇ ਖਲੋ ਕੇ ਕਰਨ ਲੱਗੇ।
ਚੱਲ ਨਾਰਦ ਨਿਰਿਪ ਕੇ ਢਿਗੇ ਆਵਾ ਸੁਤ ਬਿਓ ਵਿਜੇ ਮੁਕ ਮੁਰਝਾਵਾ।
ਉਧਰੋਂ ਨਾਰਦ ਮੁਨੀ ਜੀ ਨੇ ਫਿਰ ਆਪਣੀ ਮਾਇਆ ਜਿਹੜੀ ਉਹਨਾਂ ਦੀ ਡਿਊਟੀ ਲੱਗੀ ਹੋਈ ਡਿਊਟੀ ਲਾਈ ਬੁਝਾਈ ਦੀ ਹੈ। ਆ ਰਹੇ ਰਾਜੇ ਉਤਾਨ ਪਾਤ ਦੇ ਕੋਲ, ਰਾਜਾ ਉਤਾਨ ਪਾਤ ਚਿੰਤਾ ਦੇ ਵਿੱਚ ਗ੍ਰਸਿਤ ਹੋਇਆ, ਮੇਰਾ ਪੁੱਤਰ ਕਿੱਥੇ ਚਲਾ ਗਿਆ। ਪੁੱਤਰ ਦੱਸ ਕੇ ਨੀ ਨਾ ਗਿਆ, ਅੱਧੀ ਰਾਤੀ ਉੱਠ ਕੇ ਨਿਕਲ ਗਿਆ ਸੀ। ਮੁਰਝਾਏ ਹੋਏ ਸੋਚਾਂ ਚ ਪਏ ਹੋਏ ਵੀ ਕੀ ਭਾਣਾ ਵਰਤ ਗਿਆ, ਮੇਰਾ ਪੁੱਤਰ ਧਰੂ ਚਲਾ ਗਿਆ ਹੈ।
ਬਿਖਰ ਕੀ ਕੋ ਨਿਪ ਆਦਰ ਦੀਨਾ ਪੂਜ ਪਾਏ ਪਰ ਪਰਣਮ ਕੀਨਾ।
ਆਏ ਹੋਏ ਨਾਰਦ ਮੁਨੀ ਦਾ ਸਤਿਕਾਰ ਕੀਤਾ, ਪੈਰਾਂ ਦੀ ਚਰਨਾਂ ਦੀ ਪੂਜਾ ਕੀਤੀ, ਮੱਥਾ ਟੇਕਿਆ।
ਬੋਲਿਓ ਨਾਰਦ ਮੁਨੀ ਪ੍ਰਵੀਨਾ ਹੇ ਭੂਪਤ ਤਵ ਬਦਨ ਮਲੀਨਾ।
ਨਾਰਦ ਮੁਨੀ ਸਾਹਿਬ ਜਾਣਦੇ ਸਨ, ਰਾਜੇ ਨੂੰ ਪੁੱਛਣ ਲੱਗੇ, ਹੇ ਰਾਜਾ ਤੇਰੇ ਚਿਹਰੇ ਤੇ ਉਦਾਸੀ ਹੈ, ਤੇਰਾ ਚਿਹਰਾ ਮਲੀਨ ਹੋਇਆ, ਕੀ ਪਰੇਸ਼ਾਨੀ ਹੈ ਤੈਨੂੰ?
ਧਰਮ ਅਰਥ ਕੋ ਬਿਗੜਿਓ ਆਜੂ ਸੁਣੀਏ ਬਚਨ ਭਨੇ ਨਰ ਰਾਜੂ।
ਹੇ ਰਾਜਨ ਤੇਰਾ ਕੋਈ ਵਿਗਾੜ ਹੋਇਆ, ਨੁਕਸਾਨ ਹੋਇਆ, ਧਰਮ ਅਰਥ ਕੋਈ ਨੁਕਸਾਨ ਹੋਇਆ। ਧਰਮ ਦੇ ਵਿੱਚ ਨੁਕਸਾਨ ਹੋ ਜਾਂਦਾ, ਅਰਥ ਵਿੱਚ ਵੀ ਹੋ ਜਾਂਦਾ। ਅਰਥ ਦਾ ਜਿਵੇਂ ਪੈਸਾ ਕੋਈ ਲੁੱਟਿਆ ਜਾਵੇ, ਚੋਰੀ ਹੋ ਜਾਵੇ, ਕੋਈ ਕਿਸੇ ਤਰ੍ਹਾਂ ਵੀ ਸੜ ਜਾਵੇ, ਕੋਈ ਨੁਕਸਾਨ ਹੋ ਪੈਸੇ ਦਾ ਹੋ ਜਾਵੇ, ਬੰਦੇ ਨੂੰ ਚਿੰਤਾ ਹੁੰਦੀ। ਉਸ ਤੋਂ ਜ਼ਿਆਦਾ ਧਰਮੀ ਬੰਦੇ ਦਾ ਧਰਮ ਕਿਤੇ ਡੋਲ ਜਾਵੇ, ਧਰਮੀ ਬੰਦੇ ਨੂੰ ਉਹਦੀ ਬਹੁਤ ਜ਼ਿਆਦਾ ਚਿੰਤਾ। ਤੇਰੇ ਧਰਮ ਅਰਥ ਵਿੱਚ ਕੋਈ ਵਿਘਨ ਪਿਆ, ਕੋਈ ਕੰਮ ਵਿਗੜਿਆ ਤਾਂ ਦੱਸ।
ਹੇ ਮੁਨੀ ਮੈਂ ਕਾਮੀ ਮਤ ਹੀਨਾ ਲੰਪਟ ਸਦਾ ਰੋਤੀਆ ਬੀਨਾ।
ਰਾਜਾ ਉਤਾਨ ਪਾਤ ਨਾਰਦ ਮੁਨੀ ਦੀ ਗੱਲ ਸੁਣ ਕੇ ਕਹਿਣ ਲੱਗਾ, ਹੇ ਮੁਨੀ ਦੇਵ ਮੈਂ ਬੜਾ ਪਾਪੀ ਹਾਂ, ਮੈਂ ਕਾਮੀ ਹਾਂ, ਕਾਮ ਦਾ ਦਾਸ ਬਣ ਕੇ ਮੈਂ ਆਪਣੀ ਘਰਵਾਲੀ ਦੇ ਅੱਗੇ ਏਦਾਂ ਨੱਚਦਾ ਰਿਹਾ ਜਿਵੇਂ ਬਾਂਦਰ ਡੰਡੇ ਅੱਗੇ ਨੱਚਦਾ। ਇਹ ਮੈਨੂੰ ਆਪਣੀਆਂ ਉਂਗਲਾਂ ਤੇ ਨਚਾਉਂਦੀ ਰਹੀ ਹੈ। ਇੱਕੋ ਹੀ ਦਾਜ ਦੇ ਕੋਲ ਇੱਕੋ ਹੀ ਡੰਡਾ ਹੁਸ਼ਨ ਦਾ, ਤੇ ਕਾਮੀ ਬੰਦੇ ਨੱਚਦੇ ਆ। ਮਹਾਰਾਜ ਗੁਰੂ ਰਾਮਦਾਸ ਸਾਹਿਬ ਜੀ ਇਹ ਬਚਨ ਵੀ ਆਪਣੀ ਬਾਣੀ ਚ ਲਿਖ ਦਿੱਤੇ। ਗੌੜੀ ਕੀ ਵਾਰ ਸਲੋਕ ਮਹੱਲਾ ਚੌਥਾ। ਜੋਰਾਂ ਦਾ ਆਖਿਆ ਪੁਰਖ ਕਮਾਵਦੇ, ਜੋਰਾਂ ਦਾ ਆਖਿਆ, ਹੁਣ ਜੋਰਾਂ ਦਾ ਅਰਥ ਤੇ ਤੁਹਾਨੂੰ ਸਭ ਨੂੰ ਪਤਾ, ਆਮ ਕਹਿ ਦਿੰਦੇ ਨੇ ਜੋਰੂ, ਹਰਿਆਣੇ ਵਿੱਚ ਜੋਰੂ ਕਹਿ ਦਿੰਦੇ। ਇਹ ਕਿਸਕੀ ਜੋਰੂ ਹੈ? ਜਨਾਨੀ ਔਰਤ। ਮਹਾਰਾਜ ਕਹਿੰਦੇ ਜੋਰਾਂ ਦਾ ਆਖਿਆ, ਜਨਾਨੀਆਂ ਦਾ ਆਖਿਆ ਪੁਰਖ ਕਮਾਉਂਦੇ ਬੰਦੇ ਕੇ ਮੰਨਦੇ ਨੇ। ਇਹ ਨਹੀਂ ਵੀ ਕੋਈ ਚੰਗੀ ਰਾਏ ਨਹੀਂ ਮੰਨਣੀ, ਚੰਗੀ ਰਾਏ ਤਾਂ ਸਭ ਦੀ ਮੰਨਣੀ ਹੈ। ਮਾਈ ਭਾਗੋ ਦੀ ਰਾਏ ਮੰਨੀ, ਸਿੰਘਾਂ ਨੇ ਤੇ ਖਦਰਾਣੇ ਦੇ ਢਾਬ ਤੇ ਜੰਗ ਲੜਿਆ, ਉਹ ਧਰਮ ਦੇ ਕੰਮ ਲਈ, ਭਲੇ ਦੇ ਕੰਮ ਲਈ ਜੇ ਕੋਈ ਔਰਤ ਕਹਿੰਦੀ ਹੈ ਉਹ ਮੰਨਣਾ। ਪਰ ਇੱਥੇ ਗੱਲ ਹੋਰ ਚੱਲ ਰਹੀ ਹੈ, ਇੱਥੇ ਗੱਲ ਕੀ ਚੱਲ ਰਹੀ ਹੈ? ਇੱਥੇ ਵੀ ਜੋ ਘਰ ਵਾਲੀ ਕਵੇ, ڈردیا ماریا بھی کتنے روٹی چ لون زیادہ نہ پا دے کتنے رات روٹی نہ پکا ڈردے مارے وہ کہندے اپنی گھر والی تو ڈنڈے دے گینج نچدے جی باندر نچدا جوراں دا آخیا پورکھ کمام دے سے اپویت امید کھلا اپویتر ہن امید پیڑے اصلے دے گندے ہن کھلا کہیے مورکھ ہن کام ویاپے کسوت نر کام دے داس بنے ہوئے نے کام انہاں نوں ویاپیا ہویا ہار بھاو کر کے گھر والی جو کہندی ہے بس سات بجن دی سویرے ہو جائے گا جیڑا پٹھے تو پٹھا کام ہے وہ بھی کروا لیندی ہے کام ویاپے کسود نر کسود کہندے پیڑے بندے گرو رام داس جی دے بچن نے میرے نہیں کسے نوں غصہ لگے پیا لگے گرو رام داس کہہ رہے نے کام ویاپے کسود نر سے جوراں پوچھ چلا وہ جنانیاں نو پوچھ کے جا رہا ہے باتھ روم بھی جانا ہے بھی گھر والی نو پوچھ کے میں جایا وا جا میں بازار جایا وا گردوارے جایا وا جے کتے انہیں نہ کر دیتی پھر کی بنے گا ایسا بھی ویکھے اکھاں نال ادا ہوندا بھی کئی دے گھر وچ کام ویاپے کسود نر سے جوراں پوچھ چلا وہ جنانی نو پوچھ کے تردے رہے راجا اتان پاد کہن لگا میں بھی انہاں وچوں ہاں میں اپنی گھر والی نوں اپنا رب بنا بیٹھا
بالک پنچ برک کو جو بن اپراد تجیو میں تو
میں ایدے حسن دے وچ ویکھ کے ایدے منہ پاس وچ پھس کے اپنی اکھاں دے تارے ترو پتر نوں پانچ سال دے بچے نو بنا اپرادھی نو جدا کوئی اپرادھ نہیں سی بے دوشا سی اونو تیاگ بیٹھا ہاں
اب اٹھ گئے ہو کرن تب من میں چھدا ہوئے شرم سیت اوشن میں
ہن میرا پتر جنگل نو چلا گیا اتھے میں سونے دے مہنا چ بیٹھا میں روٹی چنگی نہیں لگی پتا نہیں میرا پتر بھکا ہوئے گا کہ پیاسا ہوئے گا میرا پتر تو بےخلوتا ہوئے گا کہ چھان جو ہوئے گا میرے پتر دے کول کوئی ہوئے گا کہ کلا ہوئے گا مینو فکر کھائی جاندا میرے پتر دا اس ویلے کی حال ہوئے گا
سو کم سہ جے سنکٹ بھاری کھائے جائے تو بن رکھوارے
پانچ سال دا نیاڑا بچہ جنگل دے دکھ او کیویں سہے گا او کنڈے پیراں وچ چبن گے اوتھے ہاتھی چیتے بگیاڑ شیر جنگلی جانور پھردے ہون گے میرے پتر نو پتہ نہیں کی نقصان پہنچا دین میرے پتر دا کی بنے گا
کرنا بہن سنے منی رائی ہیت پربودھن گرا الائی
جدوں راجے دے وین راجے دیاں نلکڑیاں راجے دیاں اکھاں دے ہنجو تے راجے دیاں کرنا بھریاں گلاں سنیاں دیو رشی نارد دیا دے گھر وچ آ کے بولے
سُت کے ہیت نہ سوچ رجانا ایشور بسے سرب ہی تھانا
دیو رشی نارد کہن لگے نارد اے راجن اتان پاد پتر واسطے نہ سوچ کیوں ایشور بسے سرب ہی تھانا بھگوان ساری تھاواں تے رہندا جتھے تیرا پتر گیا اوتھے بھی بھگوان بیٹھا ہے سبنا جیاں کا ایک داتا سو میں وسر نہ جائی ہاں جی
بن میں شش کر ہے تپ باری لوک پال تے اونچی ادکاری
اور تیرا پتر جنگل دے وچ جا کے تپ کر رہا ہے اوتھے اچھی پدوی نو پہنچے گا بلکہ او تا لوکاں نو پالن والا بنے گا جیڑا بھگوان سب دی پالنا کردا او تیرے پتر دی بھی پالنا کرے گا.
کھول نفس آئے تل پاسا جگ میں کرے سجس پرکاشا.
راجا سلطان پال چنتا نہ کر, تھوڑے دنوں نو تیرا بچہ واپس تیرے کو آئے گا اور تیرا نام روشن کر دے گا. راجے دنیا دے بڑے بڑے ہوئے نے پر اتان پا دا نام لینے دوجیاں دا کوئی نام نہیں لیندا. کیوں؟ کیونکہ اودے گھر ایک مہان بھگت پیدا ہو. اتان پا دا نام تھرو کر کے امر ہو گیا, تیرا نام روشن ہوئے گا, تیرا پتر کرے گا.
اس پرکار کے منی پہ آنا سجیو راج نج سوچ رجانا.
کہندے راجے نے اپنی جڑی راج سبندی سوچا سن وہ تیاگ دتیاں تے نارد منی جی اتوں چلے گئے.
سرب تے کرن لگے او تپ باری تیسر دن پھل کھائے آہاری.
ادھر مدھو بن جمنا دے کنڈے نارد منی دے اپدیش نو جپدا ہویا ترو بھگت. ओम नमो भगवते वासुदेवाय, ओम नमो भगवते वासुदेवाय, अखंडाकार जाप करन लगे. तीसरे दिन एक दिन छड़ के फल खा लेंदा, वो भी कितने जिदे नाल सिर्फ स्वास चलते रहन, थोड़े जे फल खा के फिर ध्यान विच मगन हो जांदा, जाप करन लग जांदा है.
पूजतियो एक मास बितायो, दूसरा मास तिलन को खायो.
इस तरह करदे करदे एक महीना ध्रुव नू बीत गया. एक महीने बाद उसने फल भी खाने छड़ दिते ते तीले खाने शुरू की. घा दे तीले जां पत्ते खा के پہلا پھل کھاندا سی, ہن صرف تھوڑے جے تیلے کھا کے تے اپنے شریر دا نرواہ شروع کیتا.
سوکے پرن تیسرے ماسا کھائے رہ سمرے سکھ راسا.
تیسرے مہینے جا کے ہرے پتے بھی چھڑ دیتے تے سکے پتے کھانے شروع کر دیتے.
نوے دیوس پائے مک سو نیر پرن سوکے ہیں جو.
وہ بھی ایک دن نہیں روز نہیں نویں دن اج کھا لے نویں دن جا کے سکے پتے کھا کے جمنا دا بک پانی پیندا ہے.
جو تھو ماس بور جب آئیو دوادش دن میں تب کھایو.
چوتھے مہینے دن ودا دیتے, نو دی تھان تے بارہ دن کر دیتے. بارویں دن پتے کھا کے پانی پیندا ہے.
ماس پانچویں پون آہاری جیت سواس لینے کواری.
پنجویں مہینے پون آہاری ہو گیا تے سواس روک لے.
ایک چرن پر وہ کر ٹھنڈو پیو بٹم نیائی ہس گاڈو.
جدو سواسا نو جیت لیا پون سادھ لئی پھر نال سرو بھگت جی ایک پیر تے کھلو گئے ہیں. درخت دے تھلے ایک پیر تے کھلوتے تپ کرن لگے نے. ہن کھان پین دی آن جان دی گل مک گئی ہے.
سب دش تے من روکن کینو شری کرتار چرن میں دینو.
اپنا من سارے پاسیاں تو روک کے شری پربھو جی دے چرناں دا دھیان کر لیا.
جو مہداد بور پردانا سب کو ہے آدھار بھگوانا.
جڑا بھگوان دھرتی آکاش اگنی جل وایو پنجاں تتاں دا آسرا ہے, اس بھگوان دا دھیان کر کے ترو جی لگے ہن جپ کرنا.
دیکھو دھیان اڈول سدھر کے ریو تھان اور درتا کر کے.
اس بھگوان دا دھیان کر کے نرنتر دھیان سادھنا وچ لین ہو گئے نے تے او دھیان ہن بہتا جڑتا ہے, باہر جاندا ہی نہیں. پہلا تا جویں دسیا نا ناردی نے کہا سی وی باہر جائے گا پھر روکنا پیندا سی, پر ہن روکن آپے ہی روکیا ہے.
रूप सुवास जब की अस करनी जगमग डोल गई सब धरनी।
जदो भगवान का यह ध्यान अखंडाकार चलता रहा ते ध्यान अडोल हो गया, स्वास रुक गए ते समाधि लग गई, ता फिर धरती डगमग डगमग डोलन लगी।
सबके स्वास रुके ते काला जग मैं खर बर प्रयोग चाला।
और एक महान भगत दे स्वास रुक गए, सारी दुनिया दे स्वास रुक गए। आखो सतनाम। बड़ी वड्डियां खेडां हुंदियां ने साध संगत जी। एक साधु दे कहंदे वी उहने अपने शरीर दे विच कंडा लगा सी ते हरे रंग दा उहदा पाणी निकलिया सी। ਉਹ ਤਾਂ ਨਿਕਲਿਆ ਸੀ ਵੀ ਉਹ ਕਈ ਸਾਲਾਂ ਤੋਂ ਸਿਰਫ ਹਰੇ ਪੱਤੇ ਹੀ ਖਾਂਦਾ ਸੀ। ਜਦੋਂ ਉਹਨੇ ਦੇਖਿਆ ਮੇਰਾ ਲਹੂ ਵੀ ਹਰਾ ਹੋ ਗਿਆ, ਪਾਣੀ ਬਣ ਗਿਆ, ਰਸ ਬਣ ਗਿਆ, ਉਹ ਤਪੱਸਿਆ ਪੂਰੀ ਸਮਝ ਕੇ ਨੱਚਣ ਲੱਗ ਪਿਆ ਸੀ। ਉਹਦੇ ਨਾਲ ਸਾਰੀ ਦੁਨੀਆ ਹੀ ਨੱਚਣ ਲੱਗ ਪਈ ਸੀ। ਉਹਦੀ ਤਪ ਤਪੱਸਿਆ ਹੀ ਇੰਨੀ ਸੀ। ਦੇਵਤੇ ਹੈਰਾਨ ਹੋ ਗਏ ਵੀ ਇਹ ਸਾਰੀ ਦੁਨੀਆ ਨੱਚਣ ਲੱਗ ਪਈ। ਉਹਨਾਂ ਨੇ ਸ਼ਿਵ ਜੀ ਨੂੰ ਬੇਨਤੀ ਕੀਤੀ। ਸ਼ਿਵ ਜੀ ਆਏ, ਕਹਿਣ ਲੱਗੇ ਭਗਤ ਜੀ ਕਿਉਂ ਨੱਚਦੇ ਹੋ? ਉਹ ਕਹਿੰਦਾ ਨੱਚਾ ਨਾ ਤਾਂ ਹੋਰ ਕੀ ਕਰਾਂ, ਮੇਰਾ ਲਹੂ ਹਰਾ ਪਾਣੀ ਬਣ ਗਿਆ, ਮੇਰੀ ਇੰਨੀ ਤਪੱਸਿਆ ਹੋ ਗਈ। ਸ਼ਿਵ ਜੀ ਨੇ ਤਰਸੂਲ ਦੇ ਨਾਲ ਆਪਣੀ ਉਂਗਲੀ ਚ ਚੀਰ ਪਾਇਆ, ਕਹਿੰਦੇ ਆ ਦੇਖ ਮੇਰੇ ਸਰੀਰ ਚ ਸਵਾਹ ਹੀ ਹੈ, ਤੇਰੇ ਤੇ ਫੇਰ ਵੀ ਰਸ ਹੈ, ਮੈਂ ਸਵਾਹ ਪੀਂਦਾ, ਮੇਰੇ ਸਵਾਹ ਹੀ ਹੈ, ਮੈਂ ਤੇ ਨੱਚਿਆ ਕੋਈ ਨੀ, ਤੂੰ ਸਾਰੀ ਦੁਨੀਆਂ ਨੂੰ ਵਖਤ ਪਾਤਾ, ਟਿਕ ਜਾ। ਫਿਰ ਉਹ ਟਿਕਿਆ ਸੀ। ਇਹ ਤਾਂ ਕਈ ਵਾਰ ਹੋਇਆ। ਜਿੰਨਾ ਕੋਈ ਤਪਸਵੀ ਹੋਵੇ ਉਹਦਾ ਅਸਰ ਸੰਸਾਰ ਤੇ ਪੈਂਦਾ, ਧਰੂ ਦਾ ਅਸਰ ਪੈ ਗਿਆ। ਉਹਦੀ ਤਪੱਸਿਆ ਦੇ ਨਾਲ ਧਰਤੀ ਹਿੱਲਣ ਲੱਗੀ ਤੇ ਲੋਕਾਂ ਦੇ ਸਾਹ ਘੁੱਟਣ ਲੱਗੇ, ਦਮ ਬੰਦ ਹੋਣ ਲੱਗੇ।
ਅੰਦਰ ਗਏ ਅਰ ਸ਼ਰਨਾ ਇੱਕ ਮਨ ਹੈ ਵੋ ਵਿਦ ਜਸ ਬਰਨਾ।
ਦੇਵਤੇ ਭਗਵਾਨ ਦੀ ਸ਼ਰਨ ਗਏ ਤੇ ਬੇਨਤੀ ਕੀਤੀ,
ਹੇ ਈਸ਼ਵਰ ਕਿਉਂ ਰੁਕ ਗਏ ਸਵਾਸਾ, ਦੁਖਿਓ ਜਗਤ ਦੀਜੈ ਸੁਖ ਰਾਸਾ।
ਹੇ ਈਸ਼ਵਰ ਲੋਕਾਂ ਦੇ ਸਵਾਸ ਕਿਉਂ ਰੁਕ ਗਏ ਨੇ, ਸਾਰਾ ਸੰਸਾਰ ਬੜਾ ਵਿਆਕਲ ਹੈ, ਸਾਹ ਤੋਂ ਬਿਨਾਂ ਤਾਂ ਇੱਕ ਮਿੰਟ ਨਹੀਂ ਨਿਕਲਦਾ, ਸਾਹ ਲੈਣਾ ਔਖਾ ਹੋ ਰਿਹਾ ਹੈ।
ਸ੍ਰੀ ਭਗਵੰਤ ਕਹੀ ਤਬ ਬਾਨੀ ਮਤ ਪੈ ਕਰੋ ਹੋਏ ਦੁਕਾਨੀ।
ਭਗਵਾਨ ਕਹਿਣ ਲੱਗੇ ਚਿੰਤਾ ਨਾ ਕਰੋ, ਛੇਤੀ ਤੁਹਾਡਾ ਦੁੱਖ ਦੂਰ ਕਰ ਦਿਆਂਗੇ।
ਪਾਲ ਭਗਤ ਮਮ ਅਸਿਆਕਦਾਰੀ ਕੀਨ ਦੁਰਾਸਦ ਤਪ ਜੇ ਭਾਰੀ।
ਮੇਰਾ ਇੱਕ ਬਾਲ ਭਗਤ ਦੁਰਸਾਧ ਤਪ ਸਾਧ ਰਿਹਾ ਹੈ, ਉਹਦੇ ਕਰਕੇ ਐਸਾ ਹੋ ਰਿਹਾ ਹੈ।
ਅਬ ਮੈਂ ਜਾਉਂ ਤਾਏ ਕੇ ਪਾਸਾ, ਸਭ ਕੋ ਛੂਟੈ ਰੋਕਣ ਸੁਆਸਾ।
ਤੁਸੀਂ ਚਿੰਤਾ ਨਾ ਕਰੋ, ਮੈਂ ਜਾ ਕੇ ਹੁਣੇ ਉਸ ਭਗਤ ਨੂੰ ਦਰਸ਼ਨ ਦੇਵਾਂਗਾ ਤੇ ਉਹਦੀ ਜਿਹੜੀ ਭਾਵਨਾ ਪੂਰੀ ਕਰਾਂਗਾ, ਉਹਦੇ ਸਵਾਸ ਦਸਵੇਂ ਦੁਆਰ ਤੋਂ ਥੱਲੇ ਉਤਰਨਗੇ, ਉਹਦੇ ਸਰੀਰ ਚ ਸਵਾਸ ਚੱਲਣਗੇ ਤੇ ਦੁਨੀਆਂ ਦੇ ਵੀ ਚੱਲ ਪੈਣਗੇ। ਚਿੰਤਾ ਨਾ। ਸਾਧ ਸੰਗਤ ਜੀ ਐਵੇਂ ਨੀ, ਧਰੂ ਬਾਰੇ ਗੁਰੂ ਰਾਮਦਾਸ ਜੀ ਨੇ ਲਿਖਿਆ, ਪਾਂਚ ਬਰਖ ਤੋਂ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ। ਹਰੀ ਦਾ ਸਿਮਰਨ ਕਰਕੇ ਅਮਰ ਪਦਵੀ ਤੇ ਪੰਜ ਸਾਲ ਦਾ ਬੱਚਾ ਪਹੁੰਚਿਆ। ਧਰੂ ਜੀ ਵਰਗੇ ਮਾਨ ਮਹਾਂਪੁਰਸ਼ਾਂ ਨੂੰ ਸੌ ਸੌ ਵਾਰੀ ਨਮਸਕਾਰ, ਕੋਟਾਨ ਕੋਟ ਨਮਸਕਾਰ, ਜਿਨ੍ਹਾਂ ਨੇ ਅਕਾਲ ਪੁਰਖ ਦੀ ਐਸੀ ਭਗਤੀ ਕੀਤੀ ਹੈ। ਵਾਹਿਗੁਰੂ।